ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ। ਰਾਗ ਆਸਾ ਬਾਣੀ ਭਗਤਾਂ ਕੀ, ਕਬੀਰ ਜੀਓ ਨਾਮ ਦਿਓ ਜੀਓ, ਰਵਿਦਾਸ ਜੀਓ ਆਸਾ ਸ੍ਰੀ ਕਬੀਰ ਜੀਓ, ਗੁਰ ਚਰਨ ਲਾਗ ਹਮ ਬਿਨਵਤਾ, ਪੂਛਤ ਕਹਿ ਜੀਓ ਪਾਇਆ, ਕਵਨ ਕਾਜ ਜਗ ਉਪਜੈ ਬਿਨਸੈ, ਕਹੋ ਮੋਹੇ ਸਮਝਾਇਆ। ਗੁਰ ਚਰਨ ਲਾਗ ਹਮ ਬਿਨਵਤਾ, ਪੂਛਤ ਕਹਿ ਜੀਓ ਪਾਇਆ, ਕਵਨ ਕਾਜ ਜਗ ਉਪਜੈ ਬਿਨਸੈ, ਕਹੋ ਮੋਹੇ ਸਮਝਾਇਆ। ਦੇਵ ਕਰਹੁ ਦਇਆ ਮੋਹਿ ਮਾਰਗ ਲਾਵਹੁ, ਜਤ ਭੈ ਬੰਧਨ ਟੂਟੈ, ਜਨਮ ਮਰਨ ਦੁਖ ਫੀੜ ਕਰਮ ਸੁਖ, ਜੀ ਜਨਮ ਤੇ ਛੂਟੈ ਰਹਾਉ, ਮਾਇਆ ਫਾਸ ਬੰਧ ਨਹੀਂ ਫਾਰੈ, ਅਰਮਨ ਸੁਨ ਨਾ ਲੁਕੇ, ਆਪਾ ਪਦ ਨਿਰਬਾਣ ਨਾ ਚੀਨਿਆ, ਐਨ ਬਿਦ ਅਭਿਉ ਨਾ ਚੁਕੇ, ਕਹੀ ਨਾ ਉਪਜੈ ਉਪਜੀ ਜਾਣੈ, ਭਾਵ ਅਭਾਵ ਬਿਹੂਣਾ, ਉਦੈ ਅਸਤ ਕੀ ਮਨ ਬੁੱਧ ਨਾਸੀ, ਤੋ ਸਦਾ ਸਹਿਜ ਲਿਵ ਲੀਣਾ, ਜਉ ਪ੍ਰਤ ਬਿੰਬ ਬਿੰਬ ਕੋ ਮਿਲੀ ਹੈ, ਉਦਕ ਕੁੰਭ ਬਿਗਰਾਨਾ, ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ, ਤੋ ਮਨ ਸੁਨ ਸਮਾਨਾ, ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ, ਤੋ ਮਨ ਸੁਨ ਸਮਾਨਾ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ। ਰਾਗ ਆਸਾ ਬਾਣੀ ਭਗਤਾਂ ਕੀ, ਕਬੀਰ ਜੀਓ ਨਾਮ ਦਿਓ ਜੀਓ, ਰਵਿਦਾਸ ਜੀਓ ਆਸਾ ਸ੍ਰੀ ਕਬੀਰ ਜੀਓ, ਗੁਰ ਚਰਨ ਲਾਗ ਹਮ ਬਿਨਵਤਾ, ਪੂਛਤ ਕਹਿ ਜੀਓ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਸ੍ਰੀ ਆਸਾ ਜੀ ਦੀ ਵਾਰ ਦੀ ਕਥਾ ਸੰਪੂਰਨ ਹੋਈ ਹੈ। ਹੁਣ ਅੱਗੇ ਭਗਤਾਂ ਦੀ ਬਾਣੀ ਦੀ ਕਥਾ ਆਰੰਭ ਹੋ ਰਹੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਵਿਖੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾ ਰਹੇ ਸਨ, ਤਾਂ ਉਸ ਵੇਲੇ ਸਤਿਗੁਰੂ ਸਾਹਿਬਾਨ ਦੇ ਨਾਲ ਨਾਲ ਕੁਝ ਹੋਰਨਾਂ ਭਗਤਾਂ ਮਹਾਂਪੁਰਖਾਂ ਦੀ ਬਾਣੀ ਵੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੰਕਲਿਤ ਕਰਵਾਈ, ਜਿਸ ਦਾ ਮੁੱਖ ਮਨੋਰਥ ਇਹ ਸੀ ਜਿੰਨੇ ਵੀ ਮਹਾਂਪੁਰਖ ਚਾਹੇ ਕਿਸੇ ਧਰਮ, ਕਿਸੇ ਜਾਤ, ਕਿਸੇ ਦੇਸ਼, ਕਿਸੇ ਸੰਪਰਦਾਇ ਨਾਲ ਸੰਬੰਧ ਰੱਖਦੇ ਸਨ, ਪਰ ਜਿਨ੍ਹਾਂ ਨੇ ਭਗਤੀ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਪ੍ਰਵਾਨਗੀ ਹਾਸਲ ਕਰ ਲਈ, ਉਹਨਾਂ ਦਾ ਇੱਕ ਮਾਨ ਸਨਮਾਨ ਸੀ। ਦੂਸਰੀ ਗੱਲ, ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੇਵਲ ਸਿੱਖਾਂ ਦੇ ਧਰਮ ਗ੍ਰੰਥ ਹੀ ਨਹੀਂ ਬਣਾਉਣਾ ਚਾਹੁੰਦੇ, ਬਲਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦਾ ਦ੍ਰਿਸ਼ਟੀਕੋਣ ਬਹੁਤ ਵਿਆਪਕ ਸੀ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੀ ਮਨੁੱਖਤਾ ਦਾ, ਮਾਨਵਤਾ ਦਾ ਸਾਂਝਾ ਧਰਮ ਗ੍ਰੰਥ ਬਣਾਉਣ ਦੇ ਲਈ ਹੋਰ ਭਗਤਾਂ ਮਹਾਂਪੁਰਖਾਂ ਦੀ ਬਾਣੀ ਵੀ ਆਪਣੀ ਬਾਣੀ ਵਿੱਚ ਦਰਜ ਕਰਵਾਈ। ਸੋ ਰਹੋ ਵਿਚਾਰ, ਹੁਣ ਅੱਗੇ ਭਗਤਾਂ ਦੀ ਬਾਣੀ ਆਰੰਭ ਹੋ ਰਹੀ ਹੈ, ਕਿਹੜੇ ਕਿਹੜੇ ਭਗਤਾਂ ਦੀ ਬਾਣੀ ਅੱਗੇ ਆ ਰਹੀ ਹੈ, ਉਹਨਾਂ ਦੇ ਨਾਮ ਸਤਿਗੁਰੂ ਨੇ ਲਿਖੇ ਨੇ, ਪਰ ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਵਾਸੂ ਨਿਰਦੇਸ਼ ਰੂਪ ਮੰਗਲ ਕੀਤਾ ਹੈ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਨਾਮ ਪ੍ਰਸਿੱਧ ਹੈ, ਕਰਤਾ ਸਿਰਜਣਹਾਰ ਪੁਰਖ ਵਿਆਪਕ ਸਰੂਪ ਹੈ, ਨਿਰਭਉ ਨਿਰਵੈਰ। ਫਿਰ ਉਹ ਅਕਾਲ ਪੁਰਖ ਵਾਹਿਗੁਰੂ ਨਾ ਕਿਸੇ ਤੋਂ ਡਰਦਾ ਹੈ, ਨਾ ਕਿਸੇ ਨੂੰ ਡਰਾਉਂਦਾ ਹੈ, ਨਿਰਵੈਰ ਵੈਰ ਤੋਂ ਵੀ ਮੁਕਤ ਹੈ, ਅਕਾਲ ਮੂਰਤ। ਉਹ ਅਕਾਲ ਪੁਰਖ ਵਾਹਿਗੁਰੂ ਅਕਾਲ ਸਰੂਪ ਹੈ, ਮੂਰਤ ਦਾ ਅਰਥ ਸਰੂਪ। ਉਹ ਅਕਾਲ ਪੁਰਖ ਵਾਹਿਗੁਰੂ ਅਕਾਲ ਸਰੂਪ ਹੈ, ਭਾਵ ਉਸ ਉੱਤੇ ਕਾਲ ਹਾਵੀ ਨਹੀਂ ਹੋ ਸਕਦਾ। ਅਜੂਨੀ ਸਹਿ ਭੰਗ, ਉਹ ਅਕਾਲ ਪੁਰਖ ਵਾਹਿਗੁਰੂ ਅਜੂਨੀ ਜੂਨਾ ਤੋਂ ਵੀ ਰਹਿਤ ਹੈ, ਸੋ ਮੁਖ ਜਲੋ ਜੁਤ ਕਹਿ ਠਾਕੁਰ ਜੂਨੀ। ਸਹਿਪੰਗ ਸੁਤੇ ਪ੍ਰਕਾਸ਼ ਰੂਪ ਹੈ, ਤੇ ਫਿਰ ਉਹ ਮਿਲਦਾ ਕਿਵੇਂ ਹੈ? ਗੁਰਪ੍ਰਸਾਦ, ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਔਰ ਇਹ ਮਹਾਮੰਤਰ ਰੂਪ ਮੰਗਲਾਚਰਨ ਇੱਥੇ ਹਜ਼ੂਰ ਨੇ ਲਿਖਿਆ ਹੈ, ਰਾਗ ਆਸਾ ਬਾਣੀ ਭਗਤਾਂ ਕੀ। ਇਹ ਸਮੁੱਚਾ ਸਿਰਲੇਖ ਹੈ, ਅੱਗੇ ਰਾਗ ਆਸਾ ਦੇ ਅੰਦਰ ਭਗਤਾਂ ਦੀ ਬਾਣੀ ਆਰੰਭ ਹੋਣ ਲੱਗੀ ਹੈ, ਕਿਹੜੇ ਕਿਹੜੇ ਭਗਤਾਂ ਦੀ ਬਾਣੀ ਆ ਰਹੀ ਹੈ। ਕਬੀਰ ਜੀਓ, ਨਾਮਦੇਓ ਜੀਓ, ਰਵਿਦਾਸ ਜੀਓ, ਇਹ ਤਿੰਨ ਭਗਤਾਂ ਦੀ ਬਾਣੀ ਅੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਲਿਖਵਾ ਰਹੇ ਹਨ, ਪਰ ਪਹਿਲਾਂ ਆਸਾ ਸ੍ਰੀ ਕਬੀਰ ਜੀਓ। ਆਸਾ ਰਾਗ ਦੇ ਵਿੱਚ ਸ੍ਰੀ ਦਾ ਅਰਥ ਹੈ ਸ਼੍ਰੋਮਣੀ ਭਗਤ, ਭਗਤ ਕਬੀਰ ਜੀ ਦੀ ਬਾਣੀ ਆਰੰਭ ਹੋ ਰਹੀ ਹੈ। ਭਗਤ ਕਬੀਰ ਜੀ ਭਾਵੇਂ ਜਾਤ ਦੇ ਮੁਸਲਮਾਨ ਜੁਲਾਹੇ ਸਨ, ਪਰ ਉਹਨਾਂ ਨੇ ਸਵਾਮੀ ਰਾਮਾਨੰਦ ਜੀ ਦੇ ਪਾਸੋਂ ਗੁਰੂ ਦੀਖਿਆ ਪ੍ਰਾਪਤ ਕੀਤੀ ਅਤੇ ਵਾਹਿਗੁਰੂ ਪਰਮੇਸ਼ਰ ਦਾ ਰਾਮ ਨਾਮ ਜਪ ਕੇ ਪਰਮ ਗਤੀ ਨੂੰ ਪ੍ਰਾਪਤ ਹੋਏ। ਪਹਿਲਾਂ ਸਰਗੁਣ ਦੇ ਉਪਾਸ਼ਕ ਸਨ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਗਤ ਕਰਕੇ ਭਗਤ ਕਬੀਰ ਜੀ ਨਿਰਗੁਣ ਸਰੂਪ ਦੇ ਵਿੱਚ ਅਭੇਦ ਹੋਏ ਸਨ। ਇਹ ਜਿਹੜਾ ਸ਼ਬਦ ਹੈ, ਇਹ ਗੁਰੂ ਤੇ ਸਿੱਖ ਦੀਆਂ ਪ੍ਰਸ਼ਨੋਤਰੀ ਵਿਚਾਰਾਂ ਨਾਲ ਸੰਬੰਧ ਰੱਖਦਾ। ਇੱਕ ਦਿਨ ਭਗਤ ਕਬੀਰ ਜੀ ਆਪਣੇ ਗੁਰੂ ਸਵਾਮੀ ਰਾਮਾਨੰਦ ਜੀ ਦੇ ਪਾਸ ਗਏ ਹਨ, ਉਹਨਾਂ ਦੇ ਚਰਨਾਂ ਦੇ ਵਿੱਚ ਕੁਝ ਆਪਣੇ ਸਵਾਲ ਰੱਖੇ ਹਨ। ਦੇਵ ਕਰੋ ਦਇਆ, ਮੋਹ ਮਾਰਗ ਲਾਵਹੋ, ਜਿਤ ਪੈ ਬੰਧਨ ਟੁੱਟੈ। ਹੇ ਗੁਰਦੇਵ ਜੀ, ਦੀਵ ਦਾ ਅਰਥ ਹੈ ਪੂਜਨੀਕ। ਹੇ ਪੂਜਨੀਕ ਸਤਿਗੁਰੂ ਜੀ, ਕਰੋ ਦਇਆ, ਤੁਸੀਂ ਮੇਰੇ ਤੇ ਦਇਆ ਕਰੋ, ਮੇਰੇ ਤੇ ਮਿਹਰ ਕਰੋ, ਮੋਹਿ ਮਾਰਗ ਲਾਵੋ, ਮੈਨੂੰ ਗੁਰਸਿੱਖੀ ਦੇ ਪਾਓ, ਭਗਤੀ ਦੇ ਮਾਰਗ ਤੇ ਲਾਓ, ਜਿਤ ਪੈ ਬੰਧਨ ਟੁੱਟੈ, ਜਿਸ ਕਰਕੇ ਹਰ ਪ੍ਰਕਾਰ ਦੀ ਪੈ ਦੇ ਅਤੇ ਖਾਸ ਕਰਕੇ ਜਮਾਂ ਦੇ ਪੈ ਦੇ ਬੰਧਨ ਟੁੱਟ ਜਾਣ। ਜਨਮ ਮਰਨ ਦੁੱਖ ਫੇੜ ਕਰਮ ਸੁਖ, ਜੀ ਜਨਮ ਤੇ ਛੁੱਟੈ। ਤੇ ਨਾਲ ਹੀ ਹਜ਼ੂਰ ਕਹਿੰਦੇ ਨੇ ਫੇੜ ਕਰਮ, ਆਪਣੇ ਕੀਤੇ ਕਰਮਾਂ ਦੇ ਅਨੁਸਾਰ। ਫੇੜ ਦਾ ਅਰਥ ਹੁੰਦਾ ਕਰਨਾ, ਫੇੜ ਕਰਮ, ਆਪਣੇ ਕੀਤੇ ਕਰਮਾਂ ਦੇ ਅਨੁਸਾਰ ਇਹ ਜਿਹੜਾ ਜੀਵ ਹੈ ਜਨਮ ਤੋਂ ਲੈ ਕੇ ਮਰਨ ਤੱਕ, ਜਨਮ ਮਰਨ ਦੇ ਦੁੱਖ ਤੇ ਨਾਲ ਸੰਸਾਰਕ ਸੁੱਖਾਂ ਨੂੰ ਭੋਗਦਾ ਰਹਿੰਦਾ, ਛੁੱਟੈ। ਇਹ ਇਹਨਾਂ ਤੋਂ ਕਿਵੇਂ ਛੁੱਟ ਸਕਦਾ ਹੈ? ਕਿਉਂਕਿ ਸੰਸਾਰਕ ਦੁੱਖ ਵੀ ਤੇ ਸੰਸਾਰਕ ਸੁੱਖ ਵੀ ਇਹ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਹਨ। ਜੇ ਤੁਸਾਂ ਪਰਮ ਗਤੀ ਨੂੰ, ਪਰਮ ਪਦਵੀ ਨੂੰ ਪ੍ਰਾਪਤ ਕਰਨਾ ਹੈ, ਫਿਰ ਸੰਸਾਰਕ ਸੁੱਖਾਂ ਨੂੰ ਵੀ ਤੇ ਸੰਸਾਰਕ ਦੁੱਖਾਂ ਨੂੰ ਵੀ ਛੱਡਣਾ ਪੈਂਦਾ। ਦੁੱਖ ਸੁੱਖ ਦੋਨੋਂ ਸਮਕਰ ਜਾਣੈ, ਔਰ ਮਾਨ ਅਪਮਾਨਾ ਹਰਖ ਸੋਕਤੀ ਰਹਿ ਨਿਆਰੋ, ਨਾ ਹੀ ਮਾਨ ਅਪਮਾਨਾ, ਐਸੀ ਅਵਸਥਾ ਬਣਾਉਣੀ ਪੈਂਦੀ ਹੈ। ਸੋ ਭਗਤ ਕਬੀਰ ਜੀ ਨੇ ਆਪਣੇ ਗੁਰੂ ਮੁਰਸ਼ਦ ਦੇ ਪਾਸ ਇਹ ਸਵਾਲ ਕੀਤੇ ਨੇ, ਮਹਾਰਾਜ ਮੈਨੂੰ ਇਹ ਦੱਸੋ ਜਮਾਂ ਦੇ ਡਰ ਦੇ ਬੰਧਨ ਕਿਵੇਂ ਟੁੱਟ ਸਕਦੇ ਨੇ, ਤੇ ਇਹ ਜੀਵ ਜਨਮ ਤੋਂ ਲੈ ਕੇ ਤੇ ਜਿਹੜੇ ਜਨਮ ਮਰਨ ਦੇ ਦੁੱਖ ਭੋਗ ਰਿਹਾ ਹੈ ਤੇ ਨਾਲ ਕੀਤੇ ਕਰਮਾਂ ਅਨੁਸਾਰ ਸੁੱਖ ਵੀ ਭੋਗ ਰਿਹਾ ਹੈ, ਇਹ ਸੰਸਾਰਕ ਦੁੱਖਾਂ ਸੁੱਖਾਂ ਤੋਂ ਕਿਵੇਂ ਛੁਟਕਾਰਾ ਹੋ ਸਕਦਾ, ਇਹਦੇ ਬਾਰੇ ਮੈਨੂੰ ਸਮਝਾਓ। ਲਓ ਹੁਣ ਆਰੰਭ ਤੋਂ ਭਗਤ ਕਬੀਰ ਜੀ ਕਿਵੇਂ ਆਪਣੇ ਗੁਰੂ ਦੇ ਨਾਲ ਵਿਚਾਰਾਂ ਸਾਂਝੀਆਂ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਬਾਣੀ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੁਰ ਚਰਨ ਲਾਗ ਹਮ ਬਿਨਵਤਾ, ਪੂਛਤ ਕਹਿ ਜੀਓ ਪਾਇਆ।
ਭਗਤ ਕਬੀਰ ਜੀ ਫਰਮਾਉਂਦੇ ਨੇ ਅਸੀਂ ਆਪਣੇ ਗੁਰੂ ਦੇ ਚਰਨੀ ਲੱਗ ਕੇ ਬਿਨਵਤਾ ਬੇਨਤੀ ਕੀਤੀ, ਪੂਛਤ ਕਹਿ ਜੀਓ ਪਾਇਆ, ਤੇ ਸਤਿਗੁਰੂ ਜੀ ਨੂੰ ਇਹ ਪੁੱਛਿਆ, ਹੇ ਸਤਿਗੁਰੂ ਜੀ ਕਿਰਪਾ ਕਰਕੇ ਮੈਨੂੰ ਇਹ ਦੱਸੋ ਕਹਿ ਜੀਓ ਪਾਇਆ, ਇਸ ਜੀਵ ਨੂੰ ਸਾਡੇ ਸਰੀਰ ਦੇ ਵਿੱਚ ਕਿਉਂ ਪਾਇਆ ਹੈ? ਭਾਵ ਇਸ ਮਨੁੱਖ ਦੇ ਜੀਵਨ ਦਾ ਅਸਲੀ ਪ੍ਰਯੋਜਨ ਕੀ ਹੈ, ਸਾਨੂੰ ਇਹਦੇ ਬਾਰੇ ਸਮਝਾਇਆ ਜਾਵੇ। ਬਿਨਵਤਾ ਸ਼ਬਦ ਪੁਲਿੰਗ ਸ਼ਬਦ ਭਗਤ ਜੀ ਨੇ ਵਰਤਿਆ ਹੈ, ਗੁਰਚਰਨ ਲਾਗ ਹਮ ਬਿਨਵਤਾ। ਜਿਵੇਂ ਭਗਤ ਧੰਨਾ ਜੀ ਨੇ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਾਂਤੇ ਤਿਨਕੇ ਕਾਜ ਸਵਾਰਤਾ, ਉੱਥੇ ਆਰਤੀ ਦੀ ਥਾਂ ਤੇ ਆਰਤਾ ਸ਼ਬਦ ਵਰਤਿਆ। ਤੇ ਕੁਝ ਸਾਡੇ ਸਿੱਖ ਪੰਥ ਦੇ ਅੰਦਰ ਨਿਹੰਗ ਸਿੰਘ ਜਥੇਬੰਦੀਆਂ ਵੀ ਹਨ, ਉਹ ਵੀ ਕਈ ਵਾਰੀ ਪੁਲਿੰਗ ਸ਼ਬਦ ਬੋਲਦੇ ਨੇ, ਗੁਰਚਰਨ ਲਾਗ ਹਮ ਬਿਨਵਤਾ। ਆਪਾਂ ਕਹਿੰਦੇ ਬੇਨਤੀ, ਨਿਹੰਗ ਸਿੰਘ ਕਹਿਣਗੇ ਵੀ ਬੇਨਤਾ ਸੁਣ ਲਓ, ਇਹ ਬੋਲੇ ਨੇ ਵੱਖੋ ਵੱਖਰੇ। ਉਹ ਦੱਸਦੇ ਨੇ ਇੱਕ ਵਾਰੀ ਕਿਸੇ ਨਿਹੰਗ ਸਿੰਘ ਦੀ ਘਰਵਾਲੀ ਚੜ੍ਹਾਈ ਕਰ ਗਈ ਤੇ ਸਾਰੇ ਲੋਕ ਕਹਿਣ ਲੱਗੇ ਵੀ ਹੁਣ ਦੇਖਾਂਗੇ ਇਹ ਆਪਣੇ ਘਰਵਾਲੀ ਨੂੰ ਪੁਲਿੰਗ ਸ਼ਬਦ ਨਾਲ ਕਿਵੇਂ ਸੰਬੋਧਨ ਕਰੇਗਾ। ਤੇ ਉਹ ਨਿਹੰਗ ਸਿੰਘਾਂ ਦਾ ਜਿਵੇਂ ਸੁਭਾਅ ਤੇ ਬੋਲੇ ਹੁੰਦੇ ਨੇ, ਤੇ ਫਿਰ ਉਹਨੇ ਆਪਣੇ ਘਰਵਾਲੀ ਦੇ ਲਈ ਕਿਵੇਂ ਉਹ ਪੁਲਿੰਗ ਸ਼ਬਦ ਵਰਤਿਆ, ਕਹਿਣ ਲੱਗਾ ਫੌਜਾਂ ਦਾ ਰਣ ਸਿੰਘ ਚੜ੍ਹਾਈ ਕਰ ਗਏ। ਭਾਵ ਉਹ ਪੁਲਿੰਗ ਸ਼ਬਦ ਹੀ ਵਰਤਦੇ, ਉਹ ਆਪਣੇ ਸੁਭਾਅ ਨੂੰ ਤੇ ਆਪਣੇ ਅਸੂਲਾਂ ਨੂੰ ਨਹੀਂ ਛੱਡਦੇ। ਸੋ ਇੱਥੇ ਭਗਤ ਕਬੀਰ ਜੀ ਨੇ ਵੀ ਇਹ ਪੁਲਿੰਗ ਸ਼ਬਦ ਵਰਤਿਆ ਹੈ, ਗੁਰਚਰਨ ਲਾਗ ਹਮ ਬਿਨਵਤਾ। ਅਸਾਂ ਗੁਰੂ ਦੇ ਚਰਨੀ ਲੱਗ ਕੇ ਬੇਨਤਾ ਕੀਤਾ। ਅਰਥ ਬੇਨਤੀ ਦਾ ਹੀ ਹੈ ਵੀ ਗੁਰੂ ਦੇ ਚਰਨੀ ਲੱਗ ਕੇ ਅਸੀਂ ਬੇਨਤਾ ਕੀਤਾ, ਪੁਰਸ਼ਤ ਕਹਿ ਜੀਓ ਪਾਇਆ ਤੇ ਗੁਰੂ ਮਹਾਰਾਜ ਤੋਂ ਇਹ ਪੁੱਛਿਆ, ਹੇ ਸਤਿਗੁਰੂ ਜੀ ਸਾਨੂੰ ਕਿਰਪਾ ਕਰਕੇ ਇਹ ਦੱਸੋ ਕਹਿ ਜੀਓ ਪਾਇਆ, ਇਸ ਜੀਵ ਨੂੰ ਸਰੀਰ ਦੇ ਵਿੱਚ ਕਿਸ ਵਾਸਤੇ ਪਾਇਆ ਗਿਆ। ਜਾਂ ਕੁਛ ਵਿਦਵਾਨਾਂ ਨੇ ਇਹ ਪਾਠ ਪੁਰਸ਼ਤ ਕਹਿ ਜੀ ਉਪਾਇਆ ਇਉਂ ਵੀ ਕੀਤਾ ਵੀ ਜੀ ਦਾ ਅਰਥ ਜੀਵ, ਉਪਾਇਆ ਦਾ ਅਰਥ ਪੈਦਾ ਹੋਣਾ। ਬਈ ਗੁਰੂ ਮਹਾਰਾਜ ਦੇ ਪਾਸੋਂ ਇਹ ਪੁੱਛਿਆ ਵੀ ਇਸ ਜੀਵ ਨੂੰ ਕਿਸ ਮਨੋਰਥ ਲਈ ਉਪਾਇਆ ਪੈਦਾ ਕੀਤਾ ਗਿਆ ਹੈ। ਇਸ ਤਰ੍ਹਾਂ ਵੀ ਅਰਥ ਤਾਂ ਇਉਂ ਵੀ ਠੀਕ ਬਣਦਾ, ਪਰ ਜਿਹੜੇ ਕੁਛ ਵਿਦਵਾਨ ਨੇ ਉਹਨਾਂ ਨੇ ਇਹ ਅੱਗੋਂ ਤਰਕ ਕੀਤੀ ਹੈ ਵੀ ਗੁਰਬਾਣੀ ਦੇ ਅੰਦਰ ਜਿੱਥੇ ਵੀ ਜੀਵ ਦਾ ਵਾਚਕ ਜੀ ਸ਼ਬਦ ਆਇਆ ਹੈ, ਜਾਂ ਤੇ ਜੀਓ ਊੜੇ ਦੇ ਨਾਲ ਆਇਆ ਹੈ, ਤੇ ਜਾਂ ਫਿਰ ਜੀ ਐੜੇ ਨਾਲ ਆਇਆ, ਤੇ ਜਾਂ ਫਿਰ ਜੀਏ ਈੜੀ ਦੀ ਸਿਹਾਰੀ ਨਾਲ ਇਸ ਤਰ੍ਹਾਂ ਉਚਾਰਨ ਹੋਇਆ। ਸੋ ਰਹੋ ਵਿਚਾਰ, ਭਗਤ ਕਬੀਰ ਜੀ ਕਹਿੰਦੇ ਨੇ ਅਸਾਂ ਗੁਰੂ ਦੇ ਚਰਨੀ ਲੱਗ ਕੇ ਬੇਨਤਾ ਕੀਤਾ, ਭਾਵ ਅਰਦਾਸ ਬਿਨੈ ਕੀਤੀ, ਪੁਰਸ਼ਤ ਕਹਿ ਜੀਓ ਪਾਇਆ, ਤੇ ਮੈਂ ਗੁਰੂ ਮਹਾਰਾਜ ਦੇ ਪਾਸੋਂ ਇਹ ਪੁੱਛਿਆ, ਹੇ ਸਤਿਗੁਰੂ ਜੀ ਇਸ ਜੀਵ ਨੂੰ ਮਨੁੱਖੀ ਸਰੀਰ ਵਿੱਚ ਕਿਉਂ ਪਾਇਆ ਗਿਆ ਹੈ, ਅਥਵਾ ਇਸ ਜੀਵ ਨੂੰ ਕਿਸ ਮਕਸਦ ਲਈ ਪੈਦਾ ਕੀਤਾ ਗਿਆ ਹੈ।
ਕਵਨ ਕਾਜ ਜਗ ਉਪਜੈ ਬਿਨ ਸੈ ਕਹੋ ਮੋਹੇ ਸਮਝਾਇਆ।
ਹੇ ਸਤਿਗੁਰੂ ਜੀ ਇਹ ਜਿਹੜਾ ਜਗਤ ਹੈ, ਸੰਸਾਰ ਹੈ, ਕਿਸ ਕਾਜ ਦੇ ਲਈ ਪੈਦਾ ਹੋਇਆ ਤੇ ਇਹ ਕਿਸ ਕਾਜ ਲਈ ਬਿਨ ਸੈ ਨਾਸ ਹੋ ਰਿਹਾ ਹੈ, ਭਾਵ ਇਸ ਸੰਸਾਰ ਦੇ ਵਿੱਚ ਆਉਣ ਦਾ, ਜਨਮ ਧਾਰਨ ਕਰਨ ਦਾ ਔਰ ਇਥੋਂ ਚਲੇ ਜਾਣ ਦਾ ਅਸਲੀ ਮਕਸਦ ਕੀ ਹੈ। ਕਹੋ ਮੋਹੇ ਸਮਝਾਇਆ, ਹੈ ਸਤਿਗੁਰੂ ਜੀ ਮੈਨੂੰ ਇਸ ਗੱਲ ਦੇ ਬਾਰੇ ਚੰਗੀ ਤਰ੍ਹਾਂ ਸਮਝਾ ਕੇ ਦੱਸੋ, ਭਾਵ ਐਨ ਪੂਰੀ ਤਰ੍ਹਾਂ ਨਿਰਣਾ ਕਰਕੇ ਵੇਰਵੇ ਸਹਿਤ ਤੇ ਬੜੀ ਸੋਹਣੀ ਡਿਟੇਲ ਦੇ ਨਾਲ ਇਹ ਗੱਲ ਮੈਨੂੰ ਸਮਝਾਓ ਵੀ ਇਹ ਜਿਹੜਾ ਜੀਵ ਹੈ ਕਾਹਦੇ ਲਈ ਸੰਸਾਰ ਦੇ ਵਿੱਚ ਆਇਆ ਹੈ, ਕਾਹਦੇ ਲਈ ਇਹ ਸੰਸਾਰ ਜਨਮ ਲੈ ਰਿਹਾ ਹੈ ਤੇ ਫਿਰ ਮਰ ਜਾਂਦਾ ਹੈ।
ਦੇਵ ਕਰੋ ਦਇਆ ਮੋਹੇ ਮਾਰਗ ਲਾਵਹੋ ਜਿਤ ਭੈ ਬੰਧਨ ਟੂਟੈ।
ਭਗਤ ਜੀ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਨੇ, ਹੇ ਪੂਜਨੀਕ ਸਤਿਗੁਰੂ ਜੀ ਮੇਰੇ ਤੇ ਦਇਆ ਕਰੋ, ਮੇਰੇ ਤੇ ਮਿਹਰ ਕਰੋ, ਮੋਹੇ ਮਾਰਗ ਲਾਵੋ ਮੈਨੂੰ ਪਾਓ ਭਗਤੀ ਦੇ ਮਾਰਗ ਤੇ ਲਾਓ, ਜਿਤ ਪੈ ਬੰਧਨ ਟੁੱਟੈ ਜਿਸ ਕਰਕੇ ਜਮਾਂ ਦੇ ਡਰ ਦੇ ਬੰਧਨ ਟੁੱਟ ਜਾਣ।
ਜਨਮ ਮਰਨ ਦੁੱਖ ਫੇੜ ਕਰਮ ਸੁਖ ਜੀ ਜਨਮ ਤੇ ਛੂਟੈ।
ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਫੇੜ ਕਰਮ ਕੀਤੇ ਹੋਏ ਕਰਮਾਂ ਦੇ ਅਨੁਸਾਰ ਇਹ ਜੀਵ ਜਨਮ ਤੋਂ ਲੈ ਕੇ ਨਾਲੇ ਤੇ ਜਨਮ ਮਰਨ ਦੇ ਦੁੱਖ ਨੂੰ ਸਹਾਰਦਾ ਹੈ ਤੇ ਨਾਲ ਸੰਸਾਰਕ ਸੁਖਾਂ ਨੂੰ ਵੀ ਭੋਗ ਰਿਹਾ ਹੈ। ਇਹ ਜਿਹੜਾ ਜੀਵ ਹੈ ਜਨਮ ਮਰਨ ਦੇ ਦੁੱਖ ਤੋਂ ਤੇ ਸੰਸਾਰਕ ਸੁਖਾਂ ਤੋਂ ਕਿਵੇਂ ਛੁੱਟ ਸਕਦਾ ਹੈ।
ਰਹਾਉ ਮਾਇਆ ਫਾਸ ਬੰਦ ਨਹੀਂ ਫਾਰੈ ਅਰ ਮਨ ਸੁਨ ਨਾ ਲੂਕੇ।
ਰਹਾਉ ਵਿਸਰਾਮ ਦੇ ਕੇ ਅੱਗੇ ਭਗਤ ਜੀ ਫਰਮਾਉਂਦੇ ਨੇ ਮਾਇਆ ਫਾਸ ਬੰਦ ਨਹੀਂ ਫਾਰੈ, ਜਿੰਨਾ ਚਿਰ ਤੱਕ ਇਹ ਮਨੁੱਖ ਮਾਇਆ ਦੇ ਮੋਹ ਦੀ ਫਾਹੀ ਤੇ ਨਾਲ ਜਿਹੜੇ ਕਰਤਾ ਭੋਗਤਾ ਦੇ ਵਿਸ਼ੇ ਵਾਸ਼ਨਾ ਦੇ ਬੰਧਨਾਂ ਨੂੰ ਫਾਰੈ ਦਾ ਅਰਥ ਫਾੜਦਾ ਨਹੀਂ, ਚੀਰਦਾ ਨਹੀਂ, ਕੱਟਦਾ ਨਹੀਂ, ਅਰ ਮਨ ਸੁਣ ਨਾ ਲੁਕੇ, ਅਤੇ ਨਾਲ ਹੀ ਜਿੰਨਾ ਚਿਰ ਤੱਕ ਇਸ ਮਨੁੱਖ ਦਾ ਮਨ ਸੁਣ ਜੋ ਅਫੁਰ ਅਵਸਥਾ ਹੈ ਅਥਵਾ ਦਸਵਾਂ ਦੁਆਰ ਹੈ, ਤੀਸਰਾ ਸੁਣ ਦਾ ਅਰਥ ਹੈ ਤੁਰੀਆ ਪਦ, ਜਿੰਨਾ ਚਿਰ ਤੱਕ ਇਹ ਮਨ ਉਸ ਤੁਰੀਆ ਅਵਸਥਾ ਦੇ ਵਿੱਚ ਜਾ ਕੇ ਲੁਕੇ ਦਾ ਅਰਥ ਲੁਕਦਾ ਨਹੀਂ, ਭਾਵ ਅਭੇਦ ਨਹੀਂ ਹੁੰਦਾ, ਲੀਨ ਨਹੀਂ ਹੁੰਦਾ।
ਆਪਾ ਪਦ ਨਿਰਬਾਣ ਨਾ ਚੀਨਿਆ ਐਨ ਬੈਦ ਅਭਿਓ ਨਾ ਚੂਕੇ।
ਜਿੰਨਾ ਚਿਰ ਤੱਕ ਇਹ ਮਨੁੱਖ ਆਪਾ ਪਦ ਜਿਹੜਾ ਇਸਦਾ ਵਾਸਤਵ ਆਪਾ ਆਤਮਾ ਪਦ ਮੁਰਾਤਬਾ ਹੈ ਅਤੇ ਨਿਰਬਾਣ ਦਾ ਅਰਥ ਹੈ ਨਿਰਬਾਣ ਪਦ ਹੈ, ਜਿਹੜਾ ਆਪਾ ਪਦ ਜੀਵਾਤਮਾ ਦਾ ਵਾਚਕ ਹੈ ਤੇ ਨਿਰਵਾਣ ਪਰਮਾਤਮਾ ਦਾ ਵਾਚਕ ਸਮਝ ਲੈਣਾ। ਆਪਾ ਪਦ ਨਿਰਵਾਣ ਨਾ ਚੀਨਿਆ। ਜਿੰਨਾ ਚਿਰ ਤੱਕ ਇਸ ਮਨੁੱਖ ਨੇ ਆਪਣੇ ਵਾਸਤਵ ਆਪੇ ਨੂੰ, ਆਪੇ ਦੀ ਪਦਵੀ ਨੂੰ ਤੇ ਨਿਰਵਾਣ ਪਦਵੀ ਪਰਮਾਤਮਾ ਦੇ ਉਸ ਰੂਪ ਨੂੰ ਨਹੀਂ ਸਮਝਿਆ, ਇਨ ਬਿਦ ਅਪਿਓ ਨਾ ਚੁੱਕੇ। ਇਸ ਤਰੀਕੇ ਦੇ ਨਾਲ ਉਨ੍ਹਾਂ ਚਿਰ ਤੱਕ ਅਪਿਓ ਨਾ ਚੁੱਕੇ। ਅਪਿਓ ਦਾ ਅਰਥ ਹੈ ਵੀ ਜੋ ਹਿਰਦੇ ਵਿੱਚ ਸੰਸਾ ਹੈ, ਖਦਸ਼ਾ ਹੈ, ਭਰਮ ਹੈ, ਭ੍ਰਾਂਤੀ ਹੈ, ਉਹ ਨਹੀਂ ਖਤਮ ਹੋ ਸਕਦੀ। ਭਾਵ ਜਿੰਨਾ ਚਿਰ ਤੱਕ ਮਾਇਆ ਦੀ ਫਾਹੀ, ਕਰਤਾ ਭੁਗਤਾ ਦੇ ਬੰਧਨਾਂ ਦਾ ਪਰਦਾ ਨਹੀਂ ਫਾਸ਼ ਹੋ ਜਾਂਦਾ, ਜਿੰਨਾ ਚਿਰ ਤੱਕ ਮਨ ਅਫੁਰ ਅਵਸਥਾ ਵਿੱਚ ਲੀਨ ਨਹੀਂ ਹੋ ਜਾਂਦਾ, ਆਪਾ ਪਦ ਤੇ ਨਿਰਵਾਣ ਪਦ ਨੂੰ ਜਿੰਨਾ ਚਿਰ ਨਹੀਂ ਮਨੁੱਖ ਨੇ ਪਛਾਣਿਆ, ਇਨ ਬਿਦ ਇਸ ਤਰੀਕੇ ਦੇ ਨਾਲ ਅਪਿਓ ਨਾ ਚੁੱਕੇ। ਅਪਿਓ ਦਾ ਅਰਥ ਹੈ ਜੋ ਸਾਡੇ ਹਿਰਦੇ ਦਾ ਸੰਸਾ ਹੈ, ਕਿਉਂਕਿ ਜਿਹੜਾ ਅਭੀ ਸ਼ਬਦ ਹੈ ਉਹ ਸਾਡੇ ਹਿਰਦੇ ਦਾ ਵਾਚਕ ਹੈ ਤੇ ਜਿਹੜਾ ਨਾਲ ਊੜਾ ਲੱਗਿਆ ਅਪਿਓ, ਵੀ ਹਿਰਦੇ ਵਿੱਚੋਂ ਪੈਦਾ ਹੋਣ ਵਾਲੀ ਕੀ ਚੀਜ਼ ਹੈ ਉਹ ਸੰਸਾ ਤੇ ਭਰਮੀ ਹੈ। ਅਪਿਓ ਨਾ ਚੁੱਕੇ, ਉਨ੍ਹਾਂ ਚਿਰ ਤੱਕ ਸਾਡੇ ਹਿਰਦੇ ਵਿੱਚੋਂ ਪੈਦਾ ਹੋਣ ਵਾਲਾ ਸੰਸਾ ਤੇ ਪਰਮ ਦੂਰ ਨਹੀਂ ਹੋ ਸਕਦਾ।
ਕਹੀ ਨਾ ਉਪਜੈ ਉਪਜੀ ਜਾਣੈ ਭਾਵ ਅਭਾਵ ਬਿਹੂਣਾ।
ਤੇ ਫਿਰ ਮਹਾਰਾਜ ਸਾਨੂੰ ਜੋ ਤੁਰਿਆ ਅਵਸਥਾ ਹੈ ਉਹਦੇ ਬਾਰੇ ਦੱਸੋ, ਉਹ ਕਿਹੋ ਜੀ ਹੈ? ਤਾਂ ਸਾਹਿਬ ਭਗਤ ਕਬੀਰ ਜੀ ਫਰਮਾਉਂਦੇ ਨੇ, ਕਹੀ ਨਾ ਉਪਜੈ। ਜਿਹੜੀ ਅਸਲੀ ਤੁਰਿਆ ਅਵਸਥਾ ਹੈ, ਜਿਸ ਨੂੰ ਆਪਾ ਪਦ ਨਿਰਵਾਣ ਪਦ ਦਾ ਨਾਮ ਦਿੱਤਾ ਹੈ, ਉਹ ਕਦੇ ਪੈਦਾ ਨਹੀਂ ਹੋਈ ਤੇ ਇਹ ਜੀਵ ਉਸਨੂੰ ਪੈਦਾ ਹੋਈ ਜਾਣਦਾ ਹੈ, ਕਿਉਂਕਿ ਇਹ ਜੀਵ ਦਾ ਭਰਮ ਹੈ, ਇਹ ਇੱਕ ਭੁਲੇਖਾ ਹੈ। ਜੀਵ ਆਤਮਾ ਕਦੇ ਪੈਦਾ ਨਹੀਂ ਹੋਇਆ ਤੇ ਪਰ ਇਹ ਉਸਨੂੰ ਪੈਦਾ ਹੋਇਆ ਸਮਝਦਾ ਹੈ। ਜੀਵ ਦਾ ਭਰਮ ਇਹ ਹੈ, ਜਦੋਂ ਸਰੀਰ ਪੈਦਾ ਹੁੰਦਾ ਉਹਦੇ ਨਾਲ ਹੀ ਜੀਵ ਆਤਮਾ ਵੀ ਜਨਮ ਲੈਂਦੀ, ਪਰ ਇਹ ਗੱਲ ਹਕੀਕਤ ਨਹੀਂ ਹੈ, ਇਹ ਗੱਲ ਸੱਚ ਨਹੀਂ ਹੈ। ਇਹ ਜੀਵ ਆਤਮਾ ਕਦੇ ਪੈਦਾ ਨਹੀਂ ਹੋਇਆ ਤੇ ਨਾ ਹੀ ਇਹ ਕਦੇ ਨਾਸ ਹੋਣ ਵਾਲੀ ਚੀਜ਼ ਹੈ। ਕਹੀਂ ਨਾ ਉਪਜਾ, ਇਹ ਜੀਵ ਆਤਮਾ ਨੂੰ ਪੈਦਾ ਹੋਈ ਮੰਨਦਾ ਪਰ ਇਹ ਕਦੇ ਪੈਦਾ ਹੋਈ ਨਹੀਂ ਹੈ। ਭਾਵ ਅਭਾਵ ਵੀ ਹੋਣਾ, ਹਜ਼ੂਰ ਕਹਿੰਦੇ ਨੇ ਜੋ ਤੁਰਿਆ ਪਦ ਹੈ, ਸਹਿਜ ਪਦ ਹੈ, ਆਪਾ ਪਦ ਨਿਰਵਾਣ ਪਦ ਹੈ, ਉਹ ਭਾਵ ਤੇ ਅਭਾਵ ਤੋਂ ਵੀ ਹੋਣਾ ਹੈ। ਭਾਵ ਦਾ ਅਰਥ ਹੁੰਦਾ ਹੈ ਹੋਂਦ ਤੇ ਅਭਾਵ ਦਾ ਅਰਥ ਹੁੰਦਾ ਅਣਹੋਂਦ। ਉਹਦੇ ਬਾਰੇ ਹੋਂਦ ਤੇ ਅਣਹੋਂਦ ਦੋਵੇਂ ਭਾਵ ਹੀ ਉਹਦੇ ਵਿੱਚ ਨਹੀਂ ਕਲਪੇ ਜਾ ਸਕਦੇ। ਉਹ ਭਾਵ ਤੇ ਅਭਾਵ ਤੋਂ, ਹੋਂਦ ਅਤੇ ਅਣਹੋਂਦ ਦੇ ਭਾਵ ਤੋਂ ਵੀ ਹੋਣਾ ਹੈ। ਭਾਵ ਉੱਥੇ ਕਿਸੇ ਵੀ ਚੀਜ਼ ਦਾ ਹੋਣਾ ਜਾਂ ਨਾ ਹੋਣਾ, ਸੰਭਵ ਜਾਂ ਅਸੰਭਵ, ਮੁਮਕਨ ਜਾਂ ਨਾ ਮੁਮਕਨ, ਇਹ ਜਿਹੜੀਆਂ ਦੋਵੇਂ ਗੱਲਾਂ ਉੱਥੇ ਨਹੀਂ ਉੱਥੇ ਪੈਦਾ ਹੋ ਸਕਦੀਆਂ।
ਉਦੈ ਆਸਤ ਕੀ ਮਨ ਬੁੱਧ ਨਾਸੀ ਤੋ ਸਦਾ ਸਹਿਜ ਲਿਵ ਲੀਣਾ।
ਜਾਂ ਦੂਜਾ ਅਰਥ ਭਾਵ ਅਭਾਵ ਵੀ ਹੋਣਾ ਦਾ, ਇਹ ਵੀ ਵਿਦਵਾਨਾਂ ਨੇ ਕੀਤਾ। ਭਾਵ ਦਾ ਅਰਥ ਹੁੰਦਾ ਭਾਵਨਾ, ਭਾਵ ਦਾ ਦੂਜਾ ਅਰਥ ਹੁੰਦਾ ਪ੍ਰੇਮ। ਭਾਵਨਾ ਤੇ ਇੱਕ ਭਾਵਨਾ ਤੇ ਪ੍ਰੇਮ ਦੀ ਅਵਸਥਾ ਹੁੰਦੀ ਹੈ ਤੇ ਦੂਸਰੀ ਅਭਾਵ, ਭਾਵਨਾ ਤੇ ਪ੍ਰੇਮ ਤੋਂ ਰਹਿਤ ਜਿਹੜੀ ਅਵਸਥਾ ਹੈ। ਇਹ ਦੋਵੇਂ ਭਾਵ ਉਸ ਤੁਰਿਆ ਅਵਸਥਾ ਦੇ ਵਿੱਚ ਨਹੀਂ ਹਨ। ਉਦੈ ਅਸਤ ਕੀ ਮਨ ਬੁੱਧ ਨਾਸੀ, ਵੀ ਉਦੈ ਦਾ ਅਰਥ ਹੁੰਦਾ ਸੂਰਜ ਅਸਤ ਹੋ ਰਿਹਾ ਹੈ, ਸੂਰਜ ਉਦੇ ਹੋ ਰਿਹਾ, ਚੜ੍ਹ ਰਿਹਾ ਹੈ, ਤੇ ਸੂਰਜ ਅਸਤ ਹੋ ਰਿਹਾ ਛਿਪ ਰਿਹਾ ਹੈ। ਸੂਰਜ ਚੜ੍ਹ ਨੂੰ ਉਦੈ ਕਹਿੰਦੇ ਨੇ ਤੇ ਛਿਪਣ ਨੂੰ ਅਸਤ ਕਹਿੰਦੇ ਨੇ। ਉਦੈ ਅਸਤ ਕੀ ਮਨ ਬੁੱਧ ਨਾਸੀ, ਕਿਧਰੋਂ ਸੂਰਜ ਚੜ੍ਹਦਾ ਤੇ ਕਿੱਧਰ ਛਿਪਦਾ ਹੈ, ਇਹ ਜਦੋਂ ਦੇਸ਼ ਕਾਲ ਦੀ ਵੀ ਜਿਹੜੀ ਸੋਝੀ ਖਤਮ ਹੋ ਗਈ ਤੇ ਨਾਲ ਜਿਹੜੀ ਮਨ ਦੀ ਬੁੱਧੀ ਸੀ, ਮਨ ਦੀ ਸਮਝ ਸੀ, ਉਹ ਵੀ ਨਾਸ ਹੋ ਗਈ, ਤਾਂ ਸਦਾ ਸਹਿਜ ਲਿਵ ਲੀਣਾ, ਉਸ ਵੇਲੇ ਸਾਡਾ ਜਿਹੜਾ ਮਨ ਸੀ ਸਦਾ ਹਮੇਸ਼ਾ ਲਈ ਸਹਿਜ ਪਦ ਵਿੱਚ ਲਿਵ ਲੀਨ ਹੋ ਗਿਆ। ਇਹਦਾ ਮਤਲਬ ਇਹ ਹੈ ਸਹਿਜ ਅਵਸਥਾ ਵਿੱਚ, ਤੁਰਿਆ ਅਵਸਥਾ ਵਿੱਚ ਲੀਨ ਹੋਣ ਵਾਸਤੇ ਦੇਸ਼ ਕਾਲ ਵਸਤੂ ਦੀ ਸੋਝੀ ਤੋਂ ਪਰੇ ਹੋਣਾ ਪੈਂਦਾ। ਉਹਦਾ ਅਸ ਦਾ ਅਰਥ ਹੈ ਦੇਸ਼ ਕਾਲ ਦੀ ਜਿਹੜੀ ਸਮਝ ਹੈ ਤੇ ਮਨ ਦੀ ਜਿਹੜੀ ਸੋਝੀ ਹੈ, ਇਸ ਤੋਂ ਉੱਪਰ ਜਾਣਾ ਪੈਂਦਾ। ਜਦੋਂ ਉਹਦੇ ਅਸ ਦੀ ਚੜ੍ਹਦੇ ਛਿਪਦੇ ਦੀ, ਭਾਵ ਦੇਸ਼ ਤੇ ਦੇਸ਼ ਕਾਲ ਦਾ ਜਿਹੜਾ ਗਿਆਨ ਸੀ, ਤੇ ਮਨ ਦੀ ਬੁੱਧੀ ਸਮਝ ਸੀ ਉਹ ਨਾਸ ਹੋ ਜਾਂਦੀ ਹੈ, ਫਿਰ ਇਹ ਜਾ ਕੇ ਮਨ ਸਹਿਜ ਅਵਸਥਾ ਵਿੱਚ ਲਿਵਲੀਨ ਹੁੰਦਾ ਹੈ।
ਜਾਂ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ ਉਦਕ ਕੁੰਭ ਬਿਗਰਾਨਾ।
ਹੁਣ ਭਗਤ ਜੀ ਦੇ ਪਾਸ ਕੁਛ ਪ੍ਰੇਮੀਆਂ ਨੇ ਸਵਾਲ ਕਰ ਦਿੱਤਾ, ਕਹਿਣ ਲੱਗੇ ਭਗਤ ਜੀ ਕੋਈ ਉਦਾਹਰਣ ਦੇ ਕੇ ਸਮਝਾਓ ਵੀ ਆਤਮਾ ਕਿਵੇਂ ਪਰਮਾਤਮਾ ਵਿੱਚ ਲੀਨ ਹੁੰਦੀ ਹੈ। ਲਓ ਹੁਣ ਭਗਤ ਕਬੀਰ ਜੀ ਅੱਗੇ ਬੜਾ ਸੋਹਣਾ ਦ੍ਰਿਸ਼ਟਾਂਤ ਦੇ ਰਹੇ ਹਨ। ਜਿਉਂ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ ਉਦੋਂ ਕੁੰਭ ਬਿਗਰਾਨਾ। ਉਦਕ ਦਾ ਅਰਥ ਹੈ ਪਾਣੀ ਤੇ ਕੁੰਭ ਦਾ ਅਰਥ ਹੈ ਘੜਾ। ਜਿਵੇਂ ਕਿਸੇ ਘੜੇ ਦੇ ਵਿੱਚ ਪਾਣੀ ਭਰਿਆ ਹੋਵੇ ਤੇ ਉਹ ਘੜਾ ਬਿਗਰਾਨਾ ਦਾ ਅਰਥ ਵਿਗੜ ਜਾਵੇ, ਉਹ ਘੜਾ ਟੁੱਟ ਜਾਵੇ। ਪਾਣੀ ਦਾ ਭਰਿਆ ਹੋਇਆ ਘੜਾ ਜਦੋਂ ਟੁੱਟ ਜਾਂਦਾ ਹੈ ਫਿਰ ਕੀ ਹੁੰਦਾ ਹੈ? ਜਿਉਂ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ, ਉਸ ਘੜੇ ਦੇ ਵਿੱਚ ਜੋ ਕਿਸੇ ਵਸਤੂ ਦਾ ਪ੍ਰਤਿਬਿੰਬ ਪਰਛਾਵਾਂ ਪੈਂਦਾ ਹੈ ਤੇ ਜਦੋਂ ਘੜਾ ਟੁੱਟ ਜਾਂਦਾ ਹੈ ਤੇ ਫਿਰ ਉਹ ਜਿਹੜਾ ਪ੍ਰਤਿਬਿੰਬ ਹੈ ਬਿੰਬ ਕੋ ਮਿਲੀ ਹੈ, ਜਿਹੜਾ ਪ੍ਰਤਿਬਿੰਬ ਦਾ ਅਸਲੀ ਬਿੰਬ ਹੈ ਉਹਦੇ ਵਿੱਚ ਜਾ ਕੇ ਮਿਲ ਜਾਂਦਾ। ਇਹਦਾ ਮਤਲਬ ਇਹ ਹੈ ਜਿਵੇਂ ਕਿਸੇ ਘੜੇ ਦੇ ਪਾਣੀ ਦੇ ਵਿੱਚ ਸੂਰਜ ਦਾ ਪ੍ਰਤਿਬਿੰਬ ਦਿਖਾਈ ਦਿੰਦਾ, ਰਾਤ ਦੇ ਸਮੇਂ ਚੰਦਰਮਾ ਦਾ ਵੀ ਪ੍ਰਤਿਬਿੰਬ ਵਿਖਾਈ ਦਿੰਦਾ ਤੇ ਜਦੋਂ ਉਹ ਘੜਾ ਟੁੱਟ ਜਾਵੇ ਤੇ ਪਾਣੀ ਡੁੱਲ ਜਾਂਦਾ ਤੇ ਫਿਰ ਉਹ ਜਿਹੜਾ ਪ੍ਰਤਿਬਿੰਬ ਹੈ ਬਿੰਬ ਦੇ ਨਾਲ ਜਾ ਕੇ ਮਿਲ ਜਾਂਦਾ। ਬਿੰਬ ਦਾ ਅਰਥ ਹੈ ਸੂਰਜ, ਸੂਰਜ ਦਾ ਪਰਛਾਵਾਂ, ਸੂਰਜ ਦਾ ਪ੍ਰਤਿਬਿੰਬ ਸੂਰਜ ਦੇ ਨਾਲ ਜਾ ਕੇ ਮਿਲ ਜਾਂਦਾ ਤੇ ਚੰਦਰਮਾ ਦਾ ਪ੍ਰਤਿਬਿੰਬ ਚੰਦਰਮਾ ਦੇ ਨਾਲ ਜਾ ਕੇ ਮਿਲ ਜਾਂਦਾ। ਇਸੇ ਤਰ੍ਹਾਂ ਜਦੋਂ ਸਾਡਾ ਸਰੀਰ ਨਾਸ ਹੋ ਜਾਂਦਾ ਹੈ ਤੇ ਫਿਰ ਇਹ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦਾ ਪ੍ਰਤਿਬਿੰਬ ਸਾਡੇ ਹਿਰਦੇ ਵਿੱਚ ਪੈ ਰਿਹਾ ਹੈ, ਸਾਡੇ ਅੰਤਹਕਰਨ ਦੇ ਵਿੱਚ ਪੈ ਰਿਹਾ ਹੈ ਤੇ ਉਹ ਅੱਗੇ ਬਿੰਬ ਦਾ ਅਰਥ ਹੈ ਬ੍ਰਹਮ, ਬਿੰਬ ਦਾ ਅਰਥ ਹੈ ਅਕਾਲ ਪੁਰਖ ਤੇ ਫਿਰ ਉਹ ਜਿਹੜਾ ਚੇਤਨ ਦਾ ਆਭਾਸ ਹੁੰਦਾ ਹੈ, ਚੇਤਨ ਦਾ ਪ੍ਰਤਿਬਿੰਬ ਹੁੰਦਾ ਹੈ, ਉਸ ਬਿੰਬ ਵਾਹਿਗੁਰੂ ਵਿੱਚ ਜਾ ਕੇ ਲੀਨ ਹੋ ਜਾਂਦਾ। ਕਿਉਂਕਿ ਪ੍ਰਤਿਬਿੰਬ ਤੋਂ ਭਾਵ ਹੈ ਆਤਮਾ ਦਾ ਲਿਆ ਤੇ ਬਿੰਬ ਤੋਂ ਭਾਵ ਲਿਆ ਗਿਆ ਹੈ ਪਰਮਾਤਮਾ ਦਾ। ਜਿਵੇਂ ਸੂਰਜ ਦਾ ਪ੍ਰਤਿਬਿੰਬ ਜਦੋਂ ਘੜਾ ਟੁੱਟ ਜਾਵੇ ਸੂਰਜ ਵਿੱਚ ਲੀਨ ਹੋ ਜਾਂਦਾ ਹੈ, ਇਸੇ ਤਰ੍ਹਾਂ ਪਰਮਾਤਮਾ ਦਾ ਪ੍ਰਤਿਬਿੰਬ ਹੈ ਜੀਵ ਆਤਮਾ। ਜਦੋਂ ਸਰੀਰ ਨਾਸ ਹੋ ਜਾਵੇ ਤੇ ਫਿਰ ਜੀਵ ਆਤਮਾ ਬ੍ਰਹਮ ਦੇ ਵਿੱਚ ਲੀਨ ਹੋ ਜਾਂਦਾ ਹੈ।
ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ ਤੋ ਮਨ ਸੁਨ ਸਮਾਨਾ।
ਭਗਤ ਕਬੀਰ ਜੀ ਫਰਮਾਉਂਦੇ ਨੇ, ਕਹੋ ਕਬੀਰ, ਭਗਤ ਕਬੀਰ ਜੀ ਆਖਦੇ ਨੇ ਐਸਾ ਗੁਣ, ਵੀ ਹੁਣ ਐਸਾ ਗੁਣ ਪ੍ਰਗਟ ਹੋਇਆ ਹੈ, ਭ੍ਰਮ ਭਾਗਾ ਸਾਡਾ ਭਰਮ ਨਾਸ ਹੋ ਗਿਆ। ਐਸਾ ਗੁਣ ਪ੍ਰਗਟ ਹੋਇਆ ਜਿਸ ਦਾ ਸਦਕਾ ਸਾਡਾ ਸਾਰਾ ਭਰਮ ਨਾਸ ਹੋ ਗਿਆ। ਤਉ ਮਨ ਸੁਨ ਸਮਾਨਾ, ਹੁਣ ਸਾਡਾ ਮਨ ਸੁਨ ਅਫੁਰ ਅਵਸਥਾ ਵਿੱਚ ਲੀਨ ਹੋ ਗਿਆ। ਗੁਣ ਦਾ ਅਰਥ ਕੁਛ ਵਿਦਵਾਨਾਂ ਨੇ ਇਹ ਵੀ ਕੀਤਾ, ਕਹੋ ਨਾਨਕ ਐਸਾ ਗੁਣ ਭ੍ਰਮ ਭਾਗਾ, ਜਿਹੜਾ ਤਿੰਨ ਗੁਣਾਂ ਦਾ ਭਰਮ ਸੀ ਉਹ ਭੱਜ ਗਿਆ। ਰਜਗੁਣ ਤਮਗੁਣ ਸਤਗੁਣ ਕਹੀਆ, ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੈ ਤਿੰਨ ਹੀ ਪਰਮ ਪਦ ਪਾਇਆ। ਜਦੋਂ ਤਿੰਨ ਗੁਣਾਂ ਦਾ ਪਰਮ ਭੱਜ ਜਾਂਦਾ ਹੈ ਤੇ ਫਿਰ ਮਨ ਚੌਥੇ ਪਦ ਵਿੱਚ ਤੁਰੀ ਅਵਸਥਾ ਵਿੱਚ ਜਾ ਕੇ ਲੀਨ ਹੁੰਦਾ। ਤੀਜਾ ਗੁਣ ਦਾ ਅਰਥ ਕੁਛ ਵਿਦਵਾਨਾਂ ਨੇ ਇਹ ਵੀ ਕੀਤਾ, ਕਹੋ ਕਬੀਰ ਐਸਾ ਗੁਣ ਪਰਮ ਭਾਗਾ, ਗੁਣ ਦਾ ਅਰਥ ਹੈ ਰੱਸੀ। ਜਿਵੇਂ ਹਨੇਰੇ ਵਿੱਚ ਰੱਸੀ ਪਈ ਹੋਵੇ ਉਹਦੇ ਵਿੱਚ ਸੱਪ ਦਾ ਭਰਮ ਪੈਦਾ ਹੋ ਜਾਂਦਾ ਤੇ ਜਦੋਂ ਰੱਸੀ ਦੇ ਵਿੱਚ ਸੱਪ ਦਾ ਭਰਮ ਭਾਜਾ ਭੱਜ ਜਾਂਦਾ ਹੈ, ਭਾਵ ਜਿਹੜਾ ਇਹ ਸੰਸਾਰ ਦਾ ਝੂਠਾ ਭਰਮ ਦੂਰ ਹੋ ਜਾਂਦਾ ਹੈ ਤੇ ਫਿਰ ਇਹ ਮਨ ਸੁਨ ਸਮਾਨਾ ਉਪਰ ਅਵਸਥਾ ਵਿੱਚ ਲੀਨ ਹੋ ਜਾਂਦਾ ਹੈ।
ਆਸਾ ਗਜ ਗਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਏ ਨਤਗ।
ਲਓ ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ ਆਸਾ ਰਾਗ ਦੇ ਅੰਦਰ, ਇਹਦੀ ਉਥਾਨਕਾ ਮਹਾਂਪੁਰਖੀਆਂ ਸੁਣਾਉਂਦੇ ਸਨ। ਕਹਿੰਦੇ ਨੇ ਕੁਛ ਭਗਤ ਜੀ ਦੇ ਪ੍ਰੇਮੀ ਸਨ ਤੇ ਕਿਸੇ ਦੂਰ ਦੁਰਾਡੇ ਕਿਸੇ ਇਲਾਕੇ ਵਿੱਚ ਰਹਿੰਦੇ ਸਨ। ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਚਲੋ ਭਗਤ ਕਬੀਰ ਜੀ ਦੇ ਜਾ ਕੇ ਦਰਸ਼ਨ ਕਰਕੇ ਆਈਏ ਤੇ ਨਾਲ ਦੀ ਨਾਲ ਕੁਛ ਜਿਹੜੀ ਦਸਵੰਧ ਦੀ ਮਾਇਆ ਉਹ ਵੀ ਉਹਨਾਂ ਨੂੰ ਭੇਟ ਕਰ ਆਵਾਂਗੇ, ਕਿਉਂਕਿ ਉੱਥੇ ਲੰਗਰ ਚੱਲਦੇ ਨੇ ਤੇ ਹੋਰ ਸਤਸੰਗ ਹੁੰਦੇ ਨੇ ਤੇ ਸਾਡੀ ਸੇਵਾ ਸਫਲ ਹੋ ਜਾਵੇਗੀ। ਤੇ ਜਦੋਂ ਉਹ ਭਗਤ ਜੀ ਦੇ ਪ੍ਰੇਮੀ ਬਨਾਰਸ ਦੇ ਨੇੜੇ ਪਹੁੰਚੇ ਤਾਂ ਕੀ ਵੇਖਿਆ, ਉਥੇ ਚਾਰ ਠੱਗ ਸਾਧੂਆਂ ਦਾ ਲਿਬਾਸ ਧਾਰਨ ਕਰਕੇ ਬੈਠੇ ਹਨ। ਤੇ ਇਹ ਜਿਹੜੇ ਭਗਤ ਜੀ ਦੇ ਪ੍ਰੇਮੀ ਸਨ ਤੇ ਇਹਨਾਂ ਨੇ ਸੋਚਿਆ ਵੀ ਤੇ ਬਹੁਤ ਚੰਗੇ ਕੋਈ ਮਹਾਤਮਾ ਨੇ, ਚੰਗੇ ਸਾਧੂ ਨੇ, ਉਹਨਾਂ ਦੇ ਵਿੱਚੋਂ ਬਈ ਇੱਕ ਤੇ ਨਾਰਾਇਣ ਨਾਰਾਇਣ ਇਉਂ ਉੱਚੀ ਉੱਚੀ ਜਪ ਰਿਹਾ ਸੀ ਤੇ ਜਿਹੜਾ ਦੂਸਰਾ ਸੀ ਉਹ ਕਹਿ ਰਿਹਾ ਸੀ ਦਾਮੋਦਰ ਦਾਮੋਦਰ, ਤੇ ਤੀਸਰਾ ਕਹਿ ਰਿਹਾ ਸੀ ਬਿੰਦਰਾਬਨ ਬਿੰਦਰਾਬਨ, ਚੌਥਾ ਕਹਿ ਰਿਹਾ ਸੀ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ। ਤੇ ਇਹਨਾਂ ਨੇ ਸੋਚਿਆ ਵੀ ਬੜੇ ਵੱਡੇ ਸਾਧੂ ਨੇ, ਤੇ ਚਲੋ ਉਹਨਾਂ ਨੇ ਪ੍ਰੋਗਰਾਮ ਬਣਾਇਆ ਵੀ ਚਲੋ ਰਾਤ ਅੱਜ ਇਹਨਾਂ ਸਾਧੂਆਂ ਕੋਲੇ ਹੀ ਕੱਟ ਲੈਣੇ। ਜਦੋਂ ਰਾਤ ਪਈ ਇਹਨਾਂ ਠੱਗਾਂ ਨੇ ਉਸ ਵੇਲੇ ਉਹਨਾਂ ਕਬੀਰ ਜੀ ਦੇ ਪ੍ਰੇਮੀਆਂ ਨੂੰ ਲੁੱਟ ਲਿਆ, ਤੇ ਜਦੋਂ ਲੁੱਟੇ ਪੁੱਟੇ ਰੋਂਦੇ ਕੁਰਲਾਉਂਦੇ ਭਗਤ ਕਬੀਰ ਜੀ ਦੇ ਕੋਲ ਆਏ ਤੇ ਆ ਕੇ ਕਹਿਣ ਲੱਗੇ, ਮਹਾਰਾਜ ਬਈ ਅਸੀਂ ਤੇ ਬਹੁਤ ਕਸੂਤੇ ਹੀ ਫਸ ਗਏ, ਸਾਨੂੰ ਤੇ ਚੋਰਾਂ ਡਾਕੂਆਂ ਨੇ ਲੁੱਟ ਲਿਆ। ਭਗਤ ਕਬੀਰ ਜੀ ਪੁੱਛਣ ਲੱਗੇ, ਭਰਾ ਉਹਨਾਂ ਦੇ ਲਿਬਾਸ, ਉਹਨਾਂ ਦੇ ਚਿਹਰੇ ਮੂਹਰੇ, ਉਹਨਾਂ ਦੇ ਹੁਲੀਏ ਕਿਹੋ ਜਿਹੇ ਸਨ? ਤਾਂ ਉਹਨਾਂ ਨੇ ਜਿਵੇਂ ਜਿਵੇਂ ਦੱਸਿਆ ਤੇ ਭਗਤ ਕਬੀਰ ਜੀ ਨੇ ਫਿਰ ਉਹਨਾਂ ਨੂੰ ਸਮਝਾਇਆ, ਕਹਿਣ ਲੱਗੇ ਭਲਿਓ ਲੋਕੋ, ਤੁਸੀਂ ਤਾਂ ਭੇਖ ਦੇਖ ਕੇ ਹੀ ਭਰਮ ਵਿੱਚ ਪੈ ਗਏ, ਕਿਉਂਕਿ ਇੱਥੇ ਬਨਾਰਸ ਦੇ ਵਿੱਚ ਠੱਗ ਵੀ ਬੜੇ ਮਸ਼ਹੂਰ ਨੇ, ਬਨਾਰਸ ਦੇ ਵਿੱਚ ਸੰਤ ਵੀ ਹਨ ਪਰ ਇੱਥੇ ਠੱਗ ਵੀ ਬੜੇ ਮਸ਼ਹੂਰ ਨੇ। ਯਾਦ ਰੱਖੋ, ਜੇ ਤੁਸੀਂ ਕਿਸੇ ਸੰਤ ਦੀ ਪਰਖ ਕਰਨੀ ਹੋਵੇ ਕੇਵਲ ਬਾਹਰਲੇ ਭੇਖ ਤੋਂ ਨਹੀਂ ਹੋ ਸਕਦੀ, ਤੁਸੀਂ ਉਹਦੇ ਨੇੜੇ ਹੋ ਕੇ ਉਹਦੀ ਕਰਨੀ ਨੂੰ ਵੇਖੋ, ਉਹਦੇ ਗੁਣਾਂ ਨੂੰ ਵੇਖੋ, ਫਿਰ ਸੰਤ ਦੀ ਅਵਸਥਾ ਦਾ ਪਤਾ ਲੱਗ ਸਕਦਾ ਹੈ, ਕਿਉਂਕਿ ਸੰਤ ਦਾ ਬਾਹਰਲੇ ਕਿਸੇ ਭੇਖ ਨਾਲ ਕਿਸੇ ਬਾਹਰਲੇ ਚਿੰਨ੍ਹ ਨਾਲ ਤੇ ਸੰਬੰਧ ਹੁੰਦਾ ਹੀ ਨਹੀਂ। ਸੰਤ ਤੇ ਉਹ ਹੈ ਜਿਸਦਾ ਮਨ ਸ਼ਾਂਤ ਹੋ ਗਿਆ, ਸੰਤ ਉਹ ਹੈ ਜੋ ਸਵਾਸ ਗ੍ਰਾਸ ਪ੍ਰਭੂ ਦਾ ਸਿਮਰਨ ਕਰਦਾ। ਲੋ, ਭਗਤ ਕਬੀਰ ਜੀ ਨੇ ਫਿਰ ਇਸ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਜਿਹੜੇ ਬਨਾਰਸ ਦੇ ਠੱਗ ਨਕਲੀ ਸੰਤ ਸਨ ਉਹਨਾਂ ਦਾ ਪਰਦਾ ਫਾਸ਼ ਕੀਤਾ, ਐਸੇ ਸੰਤ ਨਾ ਮੋਕੋ ਭਾਵੇ ਹੈ ਡਾਲਾ ਸਿਉ ਪੇਡਾ ਗਟਕਾਵੇ ਹੈ ਰਹਾਉ। ਹਜ਼ੂਰ ਕਹਿੰਦੇ ਨੇ ਇਹੋ ਜਿਹੇ ਸੰਤ ਮੈਨੂੰ ਨਹੀਂ ਚੰਗੇ ਲੱਗਦੇ, ਇਹੋ ਜਿਹੇ ਪਖੰਡੀ ਲੋਕ ਮੈਨੂੰ ਨਹੀਂ ਚੰਗੇ ਲੱਗਦੇ, ਡਾਲਾ ਸਿਉ ਪੇਡਾ ਗਟਕਾਵੇ, ਜਿਹੜੇ ਟਾਹਣੀਆਂ ਸਮੇਤ ਸਾਰਾ ਦਰਖਤ ਹੀ ਖਾ ਜਾਣ, ਟਾਹਣੀਆਂ ਸਮੇਤ ਹੀ ਦਰਖਤ ਵੀ ਪੂਰਾ ਖਾ ਜਾਣ, ਇਹੋ ਜਿਹੇ ਸੰਤ ਮੈਨੂੰ ਨਹੀਂ ਚੰਗੇ ਲੱਗਦੇ। ਭਾਵ ਟਾਹਣੀਆਂ ਸਮੇਤ ਦਰਖਤ ਨੂੰ ਖਾ ਜਾਣਾ, ਇਹਦਾ ਮਤਲਬ ਜਿਹੜੇ ਆਮ ਚਾਰੇ ਗਰੀਬ ਲੋਕਾਂ ਨੂੰ ਲੁੱਟਦੇ ਸੁੱਟਦੇ ਨੇ, ਕੱਪੜੇ ਤੱਕ ਵੀ ਲਾ ਲੈਂਦੇ ਨੇ, ਸਣੇ ਟਾਹਣੀਆਂ ਦੇ ਦਰਖਤ ਨਿਗਲ ਜਾਂਦੇ ਨੇ, ਇਹੋ ਜਿਹੇ ਸੰਤ ਸਾਨੂੰ ਨਹੀਂ ਚੰਗੇ ਲੱਗਦੇ। ਲੋਕ, ਭਗਤ ਕਬੀਰ ਜੀ ਨੇ ਆਰੰਭ ਤੋਂ ਉਹਨਾਂ ਪਖੰਡੀਆਂ ਦੇ ਜਿਹੜੇ ਲਿਬਾਸ ਧਾਰਨ ਕੀਤੇ ਸਨ, ਧਰਮ ਦੇ ਚਿੰਨ੍ਹ, ਉਹਨਾਂ ਦੇ ਬਾਰੇ ਆਪਣੇ ਪ੍ਰੇਮੀਆਂ ਨੂੰ ਕਿਵੇਂ ਸਮਝਾਇਆ। ਲੋ, ਸੰਤਾਂ ਪ੍ਰੇਮ ਦੇ ਨਾਲ ਸੁਣੋ।
ਗਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਏ ਨਗ।
ਲੋ, ਭਗਤ ਕਬੀਰ ਜੀ ਕਹਿੰਦੇ ਨੇ ਇੱਥੇ ਜਿਹੜੇ ਠੱਗਾਂ ਦੇ ਲਿਬਾਸ ਪਤਾ ਕਿਹੋ ਜਿਹੇ ਨੇ, ਲੋ ਧਿਆਨ ਦੇ ਨਾਲ ਸੁਣ ਲਵੋ। ਗਜ ਸਾਡੇ ਤੈ ਤੈ ਧੋਤੀਆਂ, ਸਾਡੇ ਤਿੰਨ ਤਿੰਨ ਗਜ ਦੀਆਂ ਧੋਤੀਆਂ ਉਹਨਾਂ ਨੇ ਪਾਈਆਂ ਹੋਈਆਂ, ਭਾਵ ਵੱਡੀਆਂ ਧੋਤੀਆਂ, ਵੱਡੇ ਚੋਲੇ ਪਾਉਂਦੇ ਨੇ, ਜਿੰਨੇ ਜ਼ਿਆਦਾ ਪਖੰਡੀ ਉਹਨੇ ਵੱਡੇ ਚੋਲੇ, ਉਹਨੀਆਂ ਵੱਡੀਆਂ ਧੋਤੀਆਂ। ਤੇਹਰੇ ਪਾਏ ਨਗ ਤੇ ਤੀਰੇ ਤੀਰੇ ਤੈ ਵਾਲੇ ਉਹਨਾਂ ਦੇ ਤਗ ਜਨੇਊ ਵੀ ਪਾਏ ਹੋਏ ਹਨ।
ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਿਬਾਗ।
ਫਿਰ ਉਹਨਾਂ ਦੀ ਹੋਰ ਕੀ ਨਿਸ਼ਾਨੀਆਂ ਠੱਗਾਂ ਦੀ? ਗਲੀ ਜਿੰਨਾ ਜਪ ਮਾਲੀਆਂ, ਉਹਨਾਂ ਦੇ ਗਲਾਂ ਦੇ ਵਿੱਚ ਜਪ ਮਾਲੀਆਂ ਮਾਲਾ ਵੀ ਪਾਈਆਂ ਹੋਈਆਂ ਨੇ। ਜਿਹੜੇ ਪਖੰਡੀ ਸੰਤ ਨੇ ਕਈ ਗਲਾਂ ਵਿੱਚ ਮਾਲਾ ਪਾਉਂਦੇ ਨੇ, ਕਈ ਹੱਥਾਂ ਵਿੱਚ ਵੀ, ਕਈ ਸਿਰ ਉੱਤੇ ਵੀ ਬੰਨ ਲੈਂਦੇ ਨੇ। ਲੋਟੇ ਹੱਥ ਨਿਬਗ ਤੇ ਉਹਨਾਂ ਦੇ ਹੱਥ ਵਿੱਚ ਜਿਹੜੇ ਲੋਟੇ ਨੇ ਨਿਬਗ ਐਨ ਚੰਗੇ ਲਿਸ਼ਕਦੇ ਪੁਸ਼ਕਦੇ ਚਮਕਦੇ, ਉਹਨਾਂ ਦੇ ਹੱਥਾਂ ਵਿੱਚ ਗੜਵੇ ਵੀ ਫੜੇ ਹੋਏ ਹੁੰਦੇ ਹਨ।
ਓਏ ਹਰ ਕੇ ਸੰਤ ਨਾ ਆਖੀ ਹੈ ਬਾਨਾਰਸ ਕੇ ਠੱਗ।
ਭਗਤ ਕਬੀਰ ਜੀ ਕਹਿੰਦੇ ਭਾਈ ਜਿਹੜੇ ਇਹੋ ਜਿਹੇ ਭੇਖ ਵਾਲੇ ਹਰੀ ਦੇ ਸੰਤ ਨਹੀਂ ਆਖੇ ਜਾਂਦੇ, ਇਹੋ ਜਿਹੇ ਜਿਹੜੇ ਲੋਕ ਨੇ ਵਾਹਿਗੁਰੂ ਦੇ ਸੰਤ ਨਹੀਂ ਆਖੇ ਜਾਂਦੇ, ਬਨਾਰਸ ਕੇ ਠੱਗੋ ਤੇ ਬਈ ਬਨਾਰਸ ਦੇ ਠੱਗ ਨੇ ਇਹੋ ਜੇ, ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ। ਤੇ ਹੁਣ ਇਹ ਜਿਹੜੇ ਭਗਤ ਜੀ ਦੇ ਬਚਨ ਨੇ ਨਾ, ਪਖੰਡੀਆਂ ਲਈ ਆਮ ਹੀ ਵਰਤੇ ਜਾਂਦੇ ਨੇ, ਕਹਿੰਦੇ ਉਹ ਸੰਤ ਕਹਦਾ ਬਨਾਰਸ ਦਾ ਠੱਗੀ ਹੈ, ਇਹ ਆਮ ਸੰਗਤਾਂ ਕਹਿ ਦਿੰਦੀਆਂ ਨੇ। ਕਿਉਂਕਿ ਭਗਤ ਕਬੀਰ ਜੀ ਨੇ ਨਕਲੀ ਸੰਤਾਂ ਦਾ ਇਸ ਤਰ੍ਹਾਂ ਦਾ ਇਹ ਹੁਲੀਆ ਇੱਥੇ ਪੇਸ਼ ਕੀਤਾ ਹੈ ਵੀ ਜਿਹੜੇ ਇਹੋ ਜਿਹੇ ਉੱਤੋਂ ਨਕਲੀ ਭੇਖ ਧਾਰਨ ਕਰਨ ਵਾਲੇ ਲੋਕ ਨੇ ਉਹ ਰੱਬ ਦੇ ਸੰਤ ਨਹੀਂ ਆਖੇ ਜਾ ਸਕਦੇ, ਉਹ ਤੇ ਬਨਾਰਸ ਦੇ ਠੱਗ ਹੁੰਦੇ ਹਨ।
ਐਸੇ ਸੰਤ ਨ ਮੋਕੋ ਭਾਵ ਹੈ, ਡਾਲਾਂ ਸਿਉ ਪੇਡਾ ਗਟਕਾਵ ਹੈ ਰਹਾਉ।
ਧੰਨ ਭਗਤ ਕਬੀਰ ਜੀ ਕਹਿੰਦੇ ਨੇ ਇਹੋ ਜਿਹੇ ਸੰਤ ਬਈ ਮੈਨੂੰ ਨੀ ਚੰਗੇ ਲੱਗਦੇ ਜਿਹੜੇ ਡਾਲਾ ਸਿਉ, ਸਣੇ ਟਾਹਣੀਆਂ ਦੇ ਪੂਰਾ ਦਰਖਤ ਹੀ ਨਿਗਲ ਜਾਂਦੇ ਨੇ। ਇਹਦਾ ਮਤਲਬ ਇਹ ਹੈ ਵੀ ਕੋਈ ਮਨੁੱਖ ਉਹਨਾਂ ਦੇ ੜਕੇ ਆ ਜਾਵੇ ਸਹੀ, ਤੇ ਉਹਦੇ ਕੋਲੇ ਮਾਇਆ ਤੇ ਖੂਣੀ ਖੂਣੀਆਂ, ਤਨ ਦੇ ਕੱਪੜੇ ਵੀ, ਤੇ ਕਈ ਵਾਰੀ ਇਹੋ ਜਿਹਾ ਵੀ ਹੁੰਦਾ ਹੈ ਡਾਲਾ ਸੋ ਪੇਡਾ ਗਟਕਾਵੇ। ਡਾਲਾ ਦਾ ਅਰਥ ਹੈ ਡਾਲੀ ਹੈ ਮਾਇਆ, ਤੇ ਪੇਡਾ ਦਾ ਅਰਥ ਹੈ ਸਰੀਰ। ਉਹ ਮਾਇਆ ਦੇ ਬਦਲੇ ਮਨੁੱਖ ਦੇ ਸਰੀਰ ਨੂੰ ਹੀ ਉਹ ਖਤਮ ਕਰ ਦਿੰਦੇ ਨੇ, ਇਹੋ ਜਿਹੇ ਵੀ ਲੋਕ ਨੇ ਪਖੰਡੀ। ਕਈ ਇਹੋ ਜਿਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਵੀ ਮਾਇਆ ਦੇ ਪਿੱਛੇ ਆਦਮੀ ਕਈ ਸੰਤਾਂ ਦੇ ਭੇਖ ਧਾਰਨ ਕਰਕੇ, ਬਨਾਰਸ ਦੇ ਠੱਗਾਂ ਵਾਲਾ ਭੇਖ ਧਾਰਨ ਕਰਕੇ ਕਿਵੇਂ ਲੋਕਾਂ ਦੀਆਂ ਜਾਨਾਂ ਦੇ ਨਾਲ ਖੇਲਦੇ ਨੇ। ਕਈ ਐਸੀਆਂ ਵਾਰਦਾਤਾਂ ਸੁਣਨ ਤੇ ਦੇਖਣ ਨੂੰ ਮਿਲਦੀਆਂ ਨੇ, ਧਰਮ ਅਸਥਾਨਾਂ ਤੇ ਇਹੋ ਜਿਹੇ ਠੱਗ ਬੈਠ ਕੇ ਕਿਵੇਂ ਲੋਕਾਂ ਨੂੰ ਆਪਣੀ ਜਾਲ ਵਿੱਚ ਫਸਾਉਂਦੇ ਨੇ। ਜੇ ਕੋਈ ਭੁੱਲ ਭੁਲੇਖੇ ਰਾਤ ਨੂੰ ਉਹਨਾਂ ਦੇ ਕੋਲੇ ਰਹਿਣ ਦਾ ਯਤਨ ਕਰਦਾ ਹੈ ਤੇ ਰਾਤ ਨੂੰ ਜਾਨੋ ਮਾਰ ਕੇ ਤੇ ਸਾਰੀ ਮਾਇਆ ਲੁੱਟ ਪੁੱਟ ਕੇ ਤੇ ਉਹਨਾਂ ਨੂੰ ਨਹਿਰਾਂ ਦੇ ਵਿੱਚ ਹੀ ਰੋੜ ਦਿੰਦੇ ਨੇ, ਦਰਿਆਵਾਂ ਵਿੱਚ ਹੀ ਪ੍ਰਵਾਹਿਤ ਕਰ ਦਿੰਦੇ ਨੇ। ਇਹੋ ਜਿਹੇ ਬਨਾਰਸ ਦੇ ਠੱਗ ਨੇ, ਹੁਣ ਵੀ ਹਨ, ਡਾਲਾ ਸੋ ਪੇਡਾ ਗਟਕਾਵੇ। ਮਾਇਆ ਸਣੇ ਤੇ ਸਰੀਰ ਵੀ ਉਹਨਾਂ ਦੇ ਖਾ ਜਾਂਦੇ ਨੇ, ਉਹਨਾਂ ਨੂੰ ਵੀ ਉਹ ਖਤਮ ਕਰ ਦਿੰਦੇ ਹਨ।
ਬਾਸਨ ਮਾਂਜ ਚਰਾਵੇ ਉਪਰ ਕਾਠੀ ਧੋਏ ਜਲਾਵੇ ਹੈ।
ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ ਫਿਰ ਪਖੰਡ ਕਿਹੋ ਜਿਹਾ ਕਰਦੇ ਨੇ, ਤੇ ਬੜੇ ਕਰਮ ਕਾਂਡੀ ਨੇ, ਬੜੇ ਬਬੇਕੀ ਬਣ ਬਣ ਕੇ ਦਿਖਾਉਂਦੇ ਨੇ। ਬਾਸਨ ਮਾਂਜ ਚਰਾਵੇ ਹੈ ਉਪਰ, ਬਾਸਨ ਦਾ ਅਰਥ ਹੈ ਭਾਂਡੇ, ਤੇ ਭਾਂਡਿਆਂ ਨੂੰ ਐਨ ਮਾਂਜ ਕੇ ਮਿੱਟੀ ਨਾਲ ਰੇਤੇ ਨਾਲ ਤੇ ਫਿਰ ਚੌਂਕੇ ਤੇ ਚੜਾਉਂਦੇ ਨੇ, ਤੇ ਕਾਠੀ ਧੋਏ ਜਲਾਵੇ, ਤੇ ਕਾਠੀ ਦਾ ਅਰਥ ਹੈ ਲੱਕੜਾਂ, ਕਾਠ ਲੱਕੜ ਨੂੰ ਕਹਿੰਦੇ ਨੇ, ਤੇ ਲੱਕੜਾਂ ਵੀ ਧੋ ਕੇ ਬਾਲਦੇ ਨੇ, ਵੀ ਲੱਕੜਾਂ ਵੀ ਜੂਠੀਆਂ ਹੁੰਦੀਆਂ ਨੇ। ਭਾਂਡੇ ਵੀ ਮਾਂਜ ਕੇ ਚੌਂਕੇ ਤੇ ਚੜਾਉਂਦੇ ਨੇ, ਤੇ ਲੱਕੜਾਂ ਵੀ ਧੋ ਕੇ ਬਾਲਦੇ ਹਨ।